Thank you. Thank you. ਸਿਰਫ ਦੁਨੀਆਂ ਵਿੱਚ ਖਾਣ ਪੀਣ ਹੱਸਣ ਖੇਡਣ ਐਸ਼ੋ ਇਸ਼ਰਤ ਜਾਂ ਧਨ ਕਮਾਉਣ ਵਾਸਤੇ ਹੀ ਆਇਆ ਇਹ ਸਮਝ ਰਿਹਾ ਹੈ ਕਿ ਇਸਦੀ ਉਲਟ ਬੁੱਧ ਦਾ ਹੇਰ ਫੇਰ ਹੈ। ਜਦੋਂ ਬੁੱਧ ਕਾਇਮ ਨਹੀਂ ਹੁੰਦੀ, ਬੁੱਧ ਦਰੁਸਤ ਨਹੀਂ ਹੁੰਦੀ, ਠੀਕ ਠੀਕ ਸੋਚਣ ਦੇ ਲਾਇਕ ਨਹੀਂ ਹੋਇਆ ਕਰਦੀ। ਸੋ ਜਿਵੇਂ ਕਿਸੇ ਸ਼ਖਸ ਨੇ ਕਿਸੇ ਕਿਸਮ ਦਾ ਕੋਈ ਨਸ਼ਾ ਕਰ ਲਿਆ ਹੋਵੇ, ਸੁੱਖਾ ਸ਼ਰਾਬ ਜਾਂ ਕੋਈ ਹੋਰ ਨਸ਼ਾ, ਜਿਸਦੇ ਅਧੀਨ ਹੋ ਕੇ ਉਸਦੀ ਅਕਲ ਟਿਕਾਣੇ ਨਾ ਰਹੀ ਹੋਵੇ, ਆਪਣੇ ਫਰਜ਼ ਨੂੰ ਸਮਝਣਾ ਸਮਰੱਥ ਹੋ ਜਾਂਦਾ ਹੈ, ਉਹ ਉਲਟ ਪੁਲਟ ਸਮਝਦਾ ਹੈ, ਉਲਟ ਪੁਲਟ ਹੀ ਕੰਮ ਕਰਿਆ ਕਰਦਾ। ਇਸੀ ਤਰ੍ਹਾਂ ਹੀ ਇਸ ਨੂੰ ਅਗਿਆਨ ਦਾ ਨਸ਼ਾ ਚੜਿਆ ਹੋਇਆ ਹੈ, ਜਿਸ ਕਰਕੇ ਅਸਲੀ ਆਪਣੇ ਫਰਜ਼ ਨੂੰ ਭੁੱਲ ਗਿਆ ਹੈ। ਜਦੋਂ ਗੁਰੂ ਸ਼ਰਨ ਪ੍ਰਾਪਤ ਹੁੰਦੀ ਹੈ, ਸਤਸੰਗ ਮਿਲਦਾ ਹੈ, ਮਹਾਂਪੁਰਖ ਅਮਲ ਪੁਰਸ਼ਾਂ ਦੀ ਸ਼ੋਭਾ ਪ੍ਰਾਪਤ ਹੋਵੇ, ਇਸਨੂੰ ਗਿਆਨ ਦੀ ਰੋਸ਼ਨੀ ਮਿਲੇ, ਇਸ ਰੋਸ਼ਨੀ ਦੇ ਵਿੱਚ ਇਸਨੂੰ ਅੱਛੀ ਤਰ੍ਹਾਂ ਨਜ਼ਰ ਆਉਂਦਾ ਹੈ ਮੇਰੇ ਆਉਣ ਦਾ ਕੀ ਮੰਤਵ ਹੈ, ਕੀ ਕੁਛ ਪ੍ਰਯੋਜਨ ਹੈ। ਵਰਨਾ ਗਲਤ ਫਹਿਮੀ ਵਿੱਚ ਹੀ ਸਾਰੀ ਆਯੂ ਗੁਜ਼ਾਰ ਕੇ ਜਿਸ ਚੁਰਾਸੀ ਦੇ ਚੱਕਰ ਵਿੱਚੋਂ ਨਿਕਲ ਕੇ ਬੜਾ ਮੁਸ਼ਕਿਲ ਇਸ ਮਾਨਵਤਾ ਨੂੰ ਪ੍ਰਾਪਤ ਹੋਇਆ ਹੈ, ਉਸ ਵਿੱਚ ਫਿਰ ਜਾ ਗਿਰਦਾ ਹੈ, ਉਹੀ ਚੱਕਰ ਫਿਰ ਇਸਨੂੰ ਪ੍ਰਾਪਤ ਹੋ ਜਾਂਦਾ ਹੈ, ਉਹੀ ਜਿੱਥੇ ਭੁਗਤਦਾ ਹੈ। ਇਸ ਕਰਕੇ ਇਸਦੇ ਆਉਣ ਦਾ ਪ੍ਰਯੋਜਨ ਗੁਰੂ ਜੀ ਇਹ ਕੁਛ ਦੱਸਦੇ ਨੇ। Oh, ਦਾ ਭਜਨ ਕਰਨ ਵਾਸਤੇ ਮਾਨਵ ਤਨ ਧਾਰ ਕੇ ਇਹ ਪ੍ਰਯੋਜਨ ਹੈ। ਭਜਨ ਦਾ ਹੀ ਮਾਇਆ ਵਿੱਚ ਮੋਹਤ ਹੋ ਗਿਆ, ਹੋਰ ਸਭ ਕੁਛ ਛੱਡ ਕੇ ਜਿਵੇਂ ਹੋਸ਼ ਸੰਭਲ ਦੀ ਜਾਂਦੀ ਹੈ, ਮਾਇਆ ਦੇ ਚੱਕਰ ਵਿੱਚ ਜ਼ਿਆਦਾ ਖੁਸਦਾ ਚਲਾ ਜਾਂਦਾ ਹੈ। ਜੈਸੀ ਅਗਨ ਉਦਰ ਮੈਂ ਐਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਲ ਰਚਾਇਆ, ਜਾਂ ਛੁਪਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ, ਵੀ ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਇਹ ਮਾਇਆ ਜਿਤ ਹਰਵੀਸਰ ਹੈ, ਮੋਹ ਉਪਜੈ ਔਰ ਦੂਜਾ ਲਾਇਆ, ਮਾਇਆ ਦਾ ਸਰੂਪ ਦੱਸਿਆ। ਮਾਇਆ ਇਹ ਹੈ, ਇਹ ਮਾਇਆ ਜਿਤ ਹਰਵੀਸਰ ਹੈ, ਪਰਮੇਸ਼ਵਰ ਨੂੰ ਭੁਲਾ ਦੇਵੇ। ਮੋਹ ਉਪਜੈ ਸਰੀਰ ਦੇ ਸੰਬੰਧੀਆਂ ਦਾ ਧਨ ਦੌਲਤ ਹੋ, ਜੋ ਕਿਸੇ ਦੇ ਸਰੀਰ ਦੇ ਸੰਬੰਧ ਕਰਕੇ ਇਸਨੂੰ ਮਿਲਿਆ ਹੈ ਉਸਦਾ ਮੋਹ ਪੈਦਾ ਹੋ ਜਾਣਾ ਤੇ ਦੁਆਇਤ ਭਾਵ ਪੈਦਾ ਹੋ ਜਾਣਾ, ਇਹ ਮਾਇਆ ਦਾ ਸਰੂਪ ਹੈ। ਇਹ ਮਾਇਆ ਜਿਤ ਹਰ ਵੀ ਸਰਮ ਉਪਜੈ ਭਾਵ ਦੂਜਾ ਲਾਇਆ। ਇਸ ਨਿਵਿਰਤੀ ਦਾ ਉਪਾਅ ਗੁਰੂ ਪ੍ਰਸ਼ਾਦੀ ਜੀ ਨੇ ਜੀਵ ਲੱਗੀ, ਇਹਨੀ ਵਿੱਚ ਮਾਇਆ ਪਾਇਆ। ਜਿਹਨਾਂ ਦੀ ਬਿਰਤੀ ਵਾਹਿਗੁਰੂ ਦੇ ਨਾਮ ਨਾਲ ਲੱਗੀ ਹੈ, ਉਹ ਦੁਨੀਆਂ ਵਿੱਚ ਰਹਿੰਦੇ ਹੋਏ, ਮਾਇਆ ਵਿੱਚ ਰਹਿੰਦੇ ਹੋਏ ਹੀ ਆਪਣਾ ਜੋ ਫਰਜ਼ ਹੈ ਮਾਨਵ ਤਨ ਦਾ ਉਸਨੂੰ ਪੂਰਾ ਕਰ ਲੈਂਦੇ ਨੇ। ਉਹ ਫਰਜ਼ ਹੈ ਪ੍ਰਭੂ ਪ੍ਰਾਪਤੀ। ਇਸ ਕਰਕੇ ਇਸਦੇ ਆਉਣ ਦਾ ਮੁੱਖ ਪ੍ਰਯੋਜਨ ਤਾਂ ਇਹ ਕੁਛ ਹੈ, ਪਰ ਮਾਇਆ ਨੇ ਇਸ ਨੂੰ ਫੈਲਾ ਦਿੱਤਾ, ਕਿ ਮਾਇਆ ਦਾ ਸੁਭਾਵ ਇਹੋ ਜਿਹਾ ਹੈ। ਇਹਨੂੰ ਦੂਰ ਕਰਨ ਵਾਸਤੇ ਇੱਕੋ ਹੀ ਉਪਾਅ ਹੈ, ਸਤਸੰਗ ਗੁਰੂ ਦੀ ਸ਼ਰਨ ਵਾਹਿਗੁਰੂ ਦਾ ਭਜਨ। Thank you. के आनंदा प्रयोजन इसका अपराध दुनिया भी कल्याया कमां दे सारी जिंदगी बतीत करते इस अलावा और बहुत जरूरी फर्ज इस तो बिना दुखों का छुटकारा होना महाल ही नहीं बल्कि नामुमकिन है वो परमात्म फर्ज है गुरु नानक देव महाराज अज शिखो जंगल च बैठे हुए भाई मरदाना रबाब बजा आप जी ने पवित्र गले तो शब्द का उच्चारण आप ਤੋਂ ਲੈ ਕੇ ਅਖੀਰ ਤੱਕ ਜਦੋਂ ਅਸੀਂ ਅੱਖਾਂ ਖੋਲ ਕੇ ਪੜ੍ਹ ਰਹੇ ਹਾਂ, ਯਾਨੀ ਵਿਚਾਰ ਕੇ ਪੜ੍ਹ ਰਹੇ ਹਾਂ, ਸਾਨੂੰ ਤਿੰਨ ਕਿਸਮ ਦੀ ਬਾਣੀ ਪ੍ਰਾਪਤ ਹੁੰਦੀ ਹੈ, ਜਿਸ ਨੂੰ ਭਿਆਨਕ ਰਚਕ ਯਥਾਰਥ ਕਿਹਾ ਜਾਂਦਾ ਹੈ। ਅਧਿਕਾਰ ਦੇ ਮੁਤਾਬਿਕ ਹੀ ਗੁਰੂ ਜੀ ਨੇ ਬਾਣੀ ਰੂਪੀ ਸ਼ਿਕਸ਼ਾ ਜਾਂ ਗੁਰਬਾਣੀ ਰੂਪੀ ਮਾਨਸਿਕ ਦਵਾਈ ਦਿੱਤੀ ਹੈ। ਡਾਕਟਰ ਇੱਕੋ ਦਵਾਈ ਸਭ ਨੂੰ ਨਹੀਂ ਦਿੰਦਾ ਹੁੰਦਾ। ਉਸੀ ਤਰ੍ਹਾਂ ਜਿਸ ਨੂੰ ਬੁਖਾਰ ਹੈ ਉਸਨੂੰ ਬੁਖਾਰ ਦੀ ਹੀ ਦਵਾਈ ਦੇਵੇਗਾ, ਜਿਹੜੀ ਜੀ ਬਿਮਾਰੀ ਵੈਸੀ ਦੀ ਦਵਾਈ ਦਿੱਤੀ ਜਾਵੇ ਤਦ ਹੀ ਫਲੀ ਫੂਟ ਹੁੰਦੀ ਹੈ, ਤਦ ਹੀ ਫਾਇਦਾ ਕਰਦੀ ਹੁੰਦੀ ਹੈ। ਅਗਰ ਬਿਮਾਰੀ ਕੁਛ ਹੋਰ ਹੈ, ਦਵਾਈ ਛੋੜ ਦਿੱਤੀ ਜਾਵੇ, ਤਾਂ ਫਾਇਦਾ ਨਹੀਂ ਕਰਿਆ ਕਰ। ਇਸੀ ਤਰ੍ਹਾਂ ਇਸ ਪ੍ਰਚੁਲ ਡੋਜੀ ਸਮਝੋ ਗੁਰੂ ਬਾਬਾ ਜੀ ਨੇ ਸਾਨੂੰ ਦਿੱਤੀਆਂ ਹਨ। ਇੱਕੋ ਕਿਸਮ ਦੀ ਬਾਣੀ, ਇੱਕੋ ਕਿਸਮ ਦਾ ਉਪਦੇਸ਼ ਸਭੇ ਵਾਸਤੇ ਖਰੀਦ ਨਹੀਂ ਹੋਇਆ ਕਰਦਾ। ਅਧਿਕਾਰੀ ਤਿੰਨ ਕਿਸਮ ਦੇ ਹਨ। ਇੱਕ ਛੋਟੇ ਜਿਹੇ ਦ੍ਰਿਸ਼ਟਾਂਤ ਦੁਆਰਾ ਅੱਛੀ ਤਰ੍ਹਾਂ ਸਮਝ ਆ ਜਾਏਗਾ ਕਿਵੇਂ ਤਿੰਨ ਕਿਸਮ ਦੇ ਅਧਿਕਾਰੀ ਇਸ ਮ੍ਰਿਤੂ ਮੰਡਲ ਵਿੱਚ ਹਨ। ਇੱਕ ਸ਼ੀਸ਼ ਮਹਿਲ ਹੈ, ਸ਼ੀਸ਼ੇ ਦਾ ਮਹਿਲ ਬਣਿਆ, ਉਹਦੇ ਅੰਦਰ ਸ਼ੀਸ਼ਾ ਹੀ ਸ਼ੀਸ਼ਾ ਲੱਗਿਆ ਹੈ। ਉਹ ਸ਼ੀਸ਼ ਮਹਿਲ ਦੇ ਵਿੱਚ ਦੇਵਨੇਤ ਨਾਲ ਇੱਕ ਕੂਕਰ ਤੇ ਹੀ ਕੁੱਤਾ ਪ੍ਰਵੇਸ਼ ਕਰ ਜਾਂਦਾ ਹੈ, ਜਿਹਦੇ ਮੂੰਹ ਦੇ ਵਿੱਚ ਧੁੱਪ ਦੀ ਰੋਟੀ ਦੀ ਗ੍ਰਾਹੀ ਹੈ। ਸੋ ਸ਼ੀਸ਼ੇ ਦਾ ਸੁਭਾਵ ਹੈ, ਸ਼ੀਸ਼ੇ ਵੱਲ ਤੱਕਿਆ ਆਪਣਾ ਹੀ ਅਕਸ ਬੀਨਾ ਹੁੰਦਾ। ਉਹ ਕੁੱਤਾ ਹੈ, ਕੁੱਕਰ ਹੈ, ਉਸਨੂੰ ਸਮਝ ਨਹੀਂ, ਜਿੱਧਰ ਵੇਖਦਾ ਹੈ ਉਸਨੂੰ ਐਸਾ ਪ੍ਰਤੀਤ ਹੁੰਦਾ ਹੈ ਕੋਈ ਕੁੱਕਰ ਸਾਹਮਣੇ ਖੜਾ ਹੈ, ਉਹਦੇ ਮੂੰਹ ਦੇ ਵਿੱਚ ਰੋਟੀ ਦੀ ਬੁੱਧੀ ਹੈ। ਦਿਸਣ ਕਰਕੇ ਕੁੱਕਰ ਦਾ ਸੁਭਾਵ ਹੈ, ਭਾਵੇਂ ਕਿਤਨਾ ਵੀ ਰਜਿਆ ਕਿਉਂ ਨਾ ਹੋ, ਦੂਸਰੇ ਤੋਂ ਖੋਣ ਦੀ ਕੋਸ਼ਿਸ਼ ਕਰਿਆ ਕਰਦਾ, ਇਹਦਾ ਸੁਭਾਵ ਹੈ। ਸੋ ਸਾਹਮਣੇ ਆਪਣੇ ਅਕਸ਼ ਨੂੰ ਦੂਸਰਾ ਕੁੱਕਰ ਜਾਣ ਕੇ ਉਹਦੇ ਮੂੰਹ ਦੇ ਵਿੱਚ ਰੋਟੀ ਦੀ ਗ੍ਰਾਹੀ ਸਮਝ ਕੇ ਲਪਕਦਾ ਹੈ, ਖੁੱਲਾ ਕਰਕੇ ਜਾਂਦਾ ਹੈ ਕਿ ਸ਼ੀਸ਼ਾ ਹੈ, ਸ਼ੀਸ਼ੇ ਦੇ ਵਿੱਚ ਜਾ ਕੇ ਸਿਰ ਵੱਜਦਾ, ਸਿਰ ਦੇ ਵਿੱਚ ਸੱਟ ਲੱਗੀ, ਜ਼ਿਆਦਾ ਦੁਖਦਾਈ ਔਰ ਜ਼ਿਆਦਾ ਮਹਿਸੂਸ ਹੋਇਆ ਕਰਦੀ ਹੈ, ਸਿਰ ਵਿੱਚ ਸੱਟ ਵੱਜਦੀ ਹੈ, ਚੱਕਰ ਆਉਂਦਾ ਕੁਛ ਥੋੜ੍ਹੀ ਦੇਰ ਵਾਸਤੇ, ਚੱਕਰ ਚੁਕਰਾ ਕੇ ਫਿਰ ਜਦੋਂ ਟਿਕਾਣੇ ਆਉਂਦਾ ਦਿਮਾਗ, ਫਿਰ ਮੂੰਹ ਉਠਾ ਕੇ ਦੇਖਦਾ ਦੂਸਰੇ ਪਾਸੇ, ਉੱਧਰ ਵੀ ਸ਼ੀਸ਼ਾ ਹੈ, ਉੱਧਰ ਵੀ ਐਸਾ ਹੀ ਨਜ਼ਰ ਆਉਂਦਾ, ਕਿਉਂਕਿ ਉਹਦਾ ਆਪਣੇ ਕੁਛ ਦਿਸਣਾ ਹੋਇਆ। ਫਿਰ ਉਸਨੂੰ ਲਪਕ ਕੇ ਪੈਂਦਾ ਇਸ ਤੋਂ ਰੋਟੀ ਖੋਲਵਾਂ, ਪਰ ਫਿਰ ਉਹਦਾ ਅਸਰ ਜਾ ਕੇ ਸ਼ੀਸ਼ੇ ਵਿੱਚ ਵੱਜਦਾ, ਫਿਰ ਬੜੀ ਸੱਟ ਵੱਜਦੀ ਹੈ, ਫਿਰ ਕੁਛ ਦੇਰ ਚੱਕਰ ਆਉਂਦਾ ਹੈ। ਇਸੀ ਤਰ੍ਹਾਂ ਕੁਛ ਦੇਰ ਵਿੱਚ ਆਪਣੇ ਆਪ ਤੋਂ ਰੋਟੀ ਦੀ ਗ੍ਰਾਹੀ ਖੋਣ ਵਾਸਤੇ ਸ਼ੀਸ਼ੇ ਵੀ ਟੱਕਰਾਂ ਮਾਰ ਮਾਰ ਕੇ ਉਹ ਕੁੱਤਾ ਆਪਣੇ ਪ੍ਰਾਣ ਦੇ ਦਿੰਦਾ ਹੈ। ਇਹ ਉਸਦੀ ਹਾਲਤ ਹੋਈ। ਉਸੀ ਸ਼ੀਸ਼ ਮਹਿਲ ਵਿੱਚ ਇੱਕ ਕੋਈ ਬੱਚਾ ਪ੍ਰਵੇਸ਼ ਕਰ ਜਾਂਦਾ, ਕੇਸੀ ਇਸ਼ਨਾਨ ਕੀਤਾ ਹੈ, ਕੇਸ ਪਿੱਛੇ ਨੂੰ ਖਿਲਰੇ ਹੋਏ ਹਨ, ਬੱਚੇ ਨੂੰ ਅਜੇ ਉਸਨੂੰ ਇਤਨੀ ਸਮਝ ਨਹੀਂ ਕਿ ਸ਼ੀਸ਼ੇ ਵਿੱਚ ਸ਼ੀਸ਼ੇ ਵੱਲ ਤੱਕਿਆਂ, ਸ਼ੀਸ਼ੇ ਵੱਲ ਦੇਖਿਆਂ ਆਪਣੇ ਦਾ ਇੰਨੀ ਅਜੇ ਉਸਨੂੰ ਸਮਝ ਨਹੀਂ ਸੀ। ਜਦੋਂ ਸ਼ੀਸ਼ੇ ਵੱਲ ਦੇਖਦਾ ਹੈ, ਜਿਹਦਾ ਤਾਂ ਉਸਨੂੰ ਆਪਣੇ ਅਕਸ ਹੈ, ਪਰ ਐਸਾ ਸਮਝਦਾ ਹੈ ਸਾਹਮਣੇ ਕੋਈ ਚੀਜ਼ ਖੜਾ, ਇਹ ਜਾਣ ਕੇ ਡਰਦਾ ਹੈ, ਸਹਿਮਦਾ ਹੈ, ਆਪਣਾ ਮੂੰਹ ਹੋਰ ਪਾਸੇ ਕਰਦਾ ਹੈ, ਉੱਧਰ ਵੀ ਸ਼ੀਸ਼ਾ ਹੈ, ਉੱਧਰ ਵੀ ਐਸਾ ਹੀ ਨਜ਼ਰ ਆਉਂਦਾ ਹੈ। ਕਿਉਂ ਕੁਛ ਦੇਰ ਦੇ ਵਿੱਚ ਉਹ ਵੀ ਸਹਿਮ ਸਹਿਮ ਡਰ ਡਰ ਕੇ ਆਪਣੇ प्राण दे दिंदा है। ये उस बच्चे की दिशा होंदी है, उसकी हालत होंदी है। इसी तरह उसी शीश महल विच एक सियाणा आदमी बूटे प्रवेश कर जांदा है, वो समझदा है कि शीशे वल देखदिया अपना आप दी ना, उसनू समझ होण करके जिस तरफ देखदा है अपना आप है, जिस तरफ देखदा है शीशे विच अपना ही समझदा है, उहदा समां कितना खुशी विच गुजरदा है। इन्हां तिन्नां दृष्टांतां द्वारा लोग दुनिया विच एक पहले पुत्र व्यक्ति वाले, दूसरे बच्चों, तीसरे सियाने पुरुष, यानी पहले तो वो लोग हैं जो बुराइयों में प्रवृत्त हैं, उन्होंने वास्ते गुरु जी ने भयानक बाणी उच्चारण की है। दूसरे दर्जे वाले जड़े हैं उन्होंने वास्ते रोचक, तीसरे दर्जे वाले जड़े हैं उन्होंने वास्ते यथार्थ बाणी उच्चारण की है। उपदेश हमेशा अधिकार के मुताबिक फलित होता है। रोच यानी भयानक बाणी कही जी है, जिदे विच गुरु जी ने पैर दिखाया है जो कुछ किसनों अगे आना है। क्यों यह जे भयानक बचन बाणी विच बहुत आते हैं। रब ने कम ਨਾਨਕਾ ਓੜਕ ਸੱਚ ਰਹੀ। ਇਹ ਭਿਆਨਕ ਬਚਨ ਹਨ। ਚਾਰ ਦਵਾਇਆ ਹੰਢ ਕੇ, ਚਾਰ ਦਵਾਇਆ ਸਮ ਲੇਖਰ ਮੰਗੇਸ਼ੀਆ ਤੋਂ ਆਇਓ ਕਿਹੜੇ ਸਨ। ਦਿਨ ਰਾਤ ਦੇ ਅੱਠ ਪਹਿਰ ਹੁੰਦੇ ਹਨ, ਚਾਰ ਪਹਿਰ ਸੌਂ ਕੇ ਗਵਾ ਕੇ, ਚਾਰ ਪਹਿਰ ਕੰਮਾਂ ਵਿੱਚ ਗਵਾ ਦਿੱਤੇ, ਸੋ ਸਾਰਾ ਸਮਾਂ ਇਹਨੇ ਅੱਠੇ ਪਿਆਰਿਓਂ ਗੁਜ਼ਾਰ ਦਿੱਤੇ। ਜਿਸ ਕੰਮ ਵਾਸਤੇ ਪਰਮੇਸ਼ਰ ਨੇ ਭੇਜਿਆ ਸੀ ਉਹ ਕੰਮ ਨਹੀਂ ਕੀਤਾ। ਲੇਖਾ ਜ਼ਰੂਰ ਮੰਗਿਆ, ਜਿਵੇਂ ਕੋਈ ਸ਼ਾਹ ਆਪਣੇ ਗੁਮਾਸ਼ਤੇ ਨੂੰ ਕਿਸੇ ਵਿਦੇਸ਼ ਵਿੱਚ ਭੇਜੇ, ਬਹੁਤ ਸਾਰੀ ਰਕਮ ਦੇ ਕੇ, ਉਸਨੂੰ ਇਹ ਕਹੇ ਇਸ ਰਕਮ ਦੇ ਨਾਲ ਕਸਤੂਰੀ ਮੋਤੀ ਆਦਿ ਇੰਨੀਆਂ ਕੀਮਤੀ ਚੀਜ਼ਾਂ ਖਰੀਦ ਕੇ ਲਿਆਉਣੀਆਂ ਹਨ, ਪਰ ਬਜਾਏ ਇੰਨੀਆਂ ਇੰਨੀਆਂ ਚੀਜ਼ਾਂ ਖਰੀਦਣ ਦੇ ਉਹ ਹਿੰਗ ਜਮੈਣ ਦੇ ਕੇ ਖਰੀਦ ਲਿਆ। ਮਾਲਕ ਨੇ ਨਾਰਾਜ਼ ਤਾਂ ਜ਼ਰੂਰ ਹੋਣਾ, ਕਿਉਂਕਿ ਉਸਦੀ ਰਕਮ ਜੋ ਲੈ ਕੇ ਗਿਆ। ਜਿਹੜਾ ਪਰਮੇਸ਼ਰ ਨੇ ਇਸਨੂੰ ਸਾਸਾਂ ਰੂਪੀ ਪੂੰਜੀ ਦਿੱਤੀ ਹੈ, ਅੱਠ ਪਹਿਰ ਦੇ ਅੰਦਰ 24 ਦਾ ਸਾਹ ਆ ਜਾਂਦਾ ਹੈ। ਇਹਨਾਂ ਸਵਾਸਾਂ ਦੇ ਨਾਲ ਹੁਕਮ ਕੀਤਾ ਹੈ ਜਾ ਕੇ ਪਰਮੇਸ਼ਰ ਦਾ ਭਜਨ ਕਰਨ, ਤਾਂ ਸ਼ਾਸਤਰਾਂ ਦੁਆਰਾ ਐਲਾਨ ਕੀਤਾ ਹੈ ਵਾਹਿਗੁਰੂ ਪਰਮੇਸ਼ਰ ਦੀ ਬੰਦਗੀ ਕਰਕੇ ਆਪਣਾ ਲੋਕ ਪ੍ਰਲੋਕ ਸਵਾਰ। ਪਰ ਉਸਦੀ ਬਜਾਏ ਇਹ ਬੁਰਾਈਆਂ ਖਰੀਦਦਾ ਹੈ, ਇਹ ਬੁਰੇ ਕੰਮਾਂ ਵਿੱਚ ਇਹਨਾਂ ਨਾ ਸਵਾਸਾਂ ਰੂਪੀ ਦਮਾਂ ਨੂੰ ਲਗਾਉਂਦਾ ਹੈ। ਪਰਮੇਸ਼ਰ ਨੇ ਹਿਸਾਬ ਤਾਂ ਮੰਗਣਾ ਹੀ ਹੋਇਆ, ਜਿਸਨੇ ਇੰਨਾ ਕੁਛ ਇਹਨੇ ਸਵਾਸਾਂ ਰੂਪੀ ਰਕਮ ਦਿੱਤੀ ਹੈ, ਇਹ ਫਾਇਦਾ ਹੈ। ਇਸੀ ਤਰ੍ਹਾਂ ਹੋਰ ਵਚਨ ਆਉਂਦੇ ਹਨ, ਅੰਮ੍ਰਿਤਸਰਾਂ ਨੂੰ ਲੇਖਾ ਦੇਣਾ, ਆਏ ਕ੍ਰਿਸ਼ਨ ਦੂਤ ਜਮ ਲੈਣਾ, ਕਿਆ ਤੈਂ ਖਟਿਆ ਕਹਾਂ ਗਵਾਇਆ, ਚਲੋ ਸ਼ਤਾਬ ਦੀਵਾਨ ਬੁਲਾਇਆ, ਚਲ ਦਰ ਸਾਲ ਦੀਵਾਨ ਬੁਲਾਇਆ, ਹਰ ਸਲਮਾਨ ਦਰਗੇ ਕਾ ਆਇਆ, ਇਹੋ ਜਿਹੇ ਵਚਨ ਆਉਂਦੇ ਹਨ। ਇਹ ਇਹਨਾਂ ਨੂੰ ਭਿਆਨਕ ਵਚਨ ਕਹਿੰਦੇ ਹਨ। ਇਸ ਤਰੀਕੇ ਸਿਰ ਗੁਰੂ ਜੀ ਪਹਿਲੇ ਦਰਜੇ ਵਾਲਿਆਂ ਵਾਸਤੇ ਇਹ ਵਚਨ ਉਚਾਰਨ ਕਰ ਰਹੇ ਸੀ। ਗੁਰੂ ਨਾਨਕ ਦੇਵ ਮਹਾਰਾਜ ਜੀ ਦੀ 6-7 ਸਾਲ ਦੀ ਆਯੂ ਹੋ ਗਈ। ਆਪ ਜੀ ਦੇ ਪਿਤਾ ਮਹਿਤਾ ਕਾਲੂ ਜੀ, ਮਾਤਾ ਤ੍ਰਿਪਤਾ, ਇਹਨਾਂ ਸੋਚਿਆ ਬੱਚੇ ਨੂੰ ਪੜ੍ਹਨਾ ਪਾਉਣਾ ਚਾਹੀਦਾ। ਆਪ ਜੀ ਦਾ ਪੁਸ਼ਤਾਂ ਤੋਂ ਪਟਵਾਰ ਦਾ ਮਿਲਤੀ ਮਿਲਤੀ ਜ਼ਮੀਨਾਂ ਦੀ ਇਹੋ ਜਿਹਾ ਹਿਸਾਬ, ਇਹੋ ਜਿਹਾ ਕੰਮ ਕਾਰ ਚੱਲਿਆ ਆ ਰਿਹਾ ਸੀ। ਆਪ ਨੇ ਇਹਨਾਂ ਨੂੰ ਇਹੋ ਜਿਹੀ ਪੜ੍ਹਾਈ ਵਿੱਚ ਹੀ ਪਾਉਣਾ ਸੀ। ਉਹਨਾਂ ਸਮਿਆਂ ਦੇ ਵਿੱਚ ਅੱਜ ਕੱਲ੍ਹ ਵਾਂਗੂ ਜਿਵੇਂ ਸਾਡੇ ਦੇਸ਼ ਵਿੱਚ ਸਕੂਲ ਜਾਂ ਕਾਲਜਿਸ ਹਨ, ਐਸਾ ਨਹੀਂ ਸੀ ਹੁੰਦਾ। ਉਦੋਂ ਇਸਲਾਮ ਦੀ ਹਕੂਮਤ ਹੁੰਦੀ ਹਿੰਦੁਸਤਾਨ ਵਿੱਚ, ਉਰਦੂ ਹੁੰਦਾ, ਫਾਰਸੀ ਹੁੰਦੀ, ਮੌਲਵੀ ਪੜ੍ਹਾਉਂਦੇ ਹੁੰਦੇ, ਜਾਂ ਇੱਕ ਲੰਡੇ ਜਾਂ ਕੱਚੀ ਪੜ੍ਹਾਈ ਜਿਹਨੂੰ ਕਹਿੰਦੇ, ਜਿਹਦੇ ਹਿਸਾਬ ਕਿਤਾਬ ਬਹੁਤ ਆਉਂਦਾ ਸੀ, ਇਹ ਹੁੰਦੀ ਸੀ। ਉਹਨਾਂ ਨੂੰ ਪੜ੍ਹਾਉਣ ਵਾਲਿਆਂ ਨੂੰ ਪਾਧੇ ਕਹਿੰਦੇ ਹੁੰਦੇ। ਸਿਉਂ ਆਪ ਜੀ ਨੇ ਸੋਚਿਆ ਗੋਪਾਲ ਪਾਧੇ ਪਾਸ ਇਹਨੂੰ ਪੜ੍ਹਨ ਭੇਜੀ, ਕਿਉਂਕਿ ਸਾਡਾ ਜਿਹੋ ਜਿਹਾ ਕੰਮ ਹੈ ਵੇਖੀ ਵਿੱਦਿਆ ਦੇਣੀ ਚਾਹੀਦੀ ਹੈ। ਉਹਨਾਂ ਸਮਿਆਂ ਵਿੱਚ ਫੀਸਾਂ ਵਗੈਰਾ ਦੇ ਕੇ ਰਿਸ਼ਤਾਂ ਵਿੱਚ ਨਾਮ ਦਾਖਲ ਨਹੀਂ ਸਨ ਕੀਤੇ ਜਾਂਦੇ। ਉਦੋਂ ਬੱਚੇ ਨੂੰ ਪੜ੍ਹਨ ਪਾਉਣ ਵਾਸਤੇ ਵਾਲਦੇ ਲੈ ਜਾਂਦੇ ਘਰੋਂ, ਅਤੇ ਕੁਛ ਨਾ ਕੁਛ ਮਿਸ਼ਟਾਨ ਵਗੈਰਾ ਮਠਿਆਈ ਵਗੈਰਾ ਵੰਡ ਕੇ ਬਸ ਬੱਚਾ ਦਾਖਲ ਹੋ ਜਾਂਦਾ। ਜਦੋਂ ਪੜ੍ਹ ਜਾਂਦਾ ਸੀ ਉਸ ਤੋਂ ਬਾਅਦ ਉਸਤਾਦ ਨੇ ਉਸ ਪਾਧੇ ਨੂੰ ਜੋ ਕੁਛ ਕਰਨਾ ਹੁੰਦਾ ਉਸਦੀ ਸੇਵਾ, ਕਈ ਗਾਮਾਂ 'ਚ ਕਰਕੇ ਸੇਵਾ ਕਰ ਦਿੰਦੇ, ਕਈ ਕੁਛ ਰੁਪਿਆ ਵਗੈਰਾ ਕਰਕੇ ਸੇਵਾ ਕਰ ਦਿੰਦੇ, ਇਉਂ ਹੁੰਦਾ ਸੀ। ਇਹ ਉਦੋਂ ਪੈਦਾ ਸੀ। ਮਾਤ੍ਰਿਤਾ ਨੇ ਗੁਰੂ ਨਾਨਕ ਜੀ ਨੂੰ ਸਵੇਰੇ ਇਸ਼ਨਾਨ ਵਗੈਰਾ ਕਰਵਾ ਕੇ ਦੁੱਧ ਵਗੈਰਾ ਪਿਲਾ ਦਿੱਤਾ। ਮਹਿਤਾ ਜੀ ਆਪਦੇ ਪਿਤਾ ਕਾਲੂ ਜੀ ਦੀ ਉਂਗਲੀ ਫੜੀ ਜਾ ਰਹੇ ਗੁਰੂ ਨਾਨਕ ਜੀ ਹਨ ਪਾਠਸ਼ਾਲਾ ਨੂੰ। ਅੱਗੇ ਜਾ ਕੇ ਗੋਪਾਲ ਪਾਧੇ ਨੂੰ ਮਿਲੇ, ਮਹਿਤਾ ਜੀ ਕਹਿਣ ਲੱਗੇ, ਪਾਧਾ ਜੀ ਮੇਰੇ ਪੁੱਤਰ ਨਾਨਕ ਨੂੰ ਪੜ੍ਹਾਓ। ਉਹ ਕਹਿਣ ਲੱਗਾ, ਮੇਰਾ ਕੰਮ ਹੀ ਬੱਚਿਆਂ ਨੂੰ ਪੜ੍ਹਾਉਣਾ ਹੈ, आपके पुत्र में बहुत प्रेम और पढ़ावांगा क्योंकि पहले मेरे हो जा कम है। पर गल इनी है मेहता जी, मैं अज किसी पुत्र देख लवांगा, कल तुहानू दस देंगे जितनी मेरे पास विद्या कितनी देर विच ग्रहण कर लवेगा। विद्या हमेशा बुद्ध के मुताबिक आती हुंदी है। तीन किस्म की बुद्ध मनी है, आम मोटे अखरों में तो है नमता बुद्ध, चमड़ा बुद्ध और तेलिया बुद्ध। अंग्रेजी विच कहते हैं डल हेडेड इंटेलीजेंट एक्स्ट्रा इंटेलीजेंट क्यों कहा जाता। विश्वास से अज मैं इसकी बुद्ध देख लो वह किवें हुंदी है। नमता बुद्ध सब तेज दी मनी है, क्यों नम दे विच छेक करो सुई नाल, जिनी देर तक सुई है छेक है, सुई खिंच लो छेक खत्म हो जाता है। तो बहुत मोटी बुद्धि की हो बेटा फेरट की सुन के उसनों नमदा बुद्ध कहा जाता मोटे अखा। तो दूसरी चमड़ा बुद्ध है इंटेलीजेंट, चमड़ा बुद्ध उन्नी का है, चमड़े के छेक करो तुसी सुई नाल, जितना छेद करोगे उतना ही रह जाएगा करेगा। उसनों दूसरा दर्जा इंटेलीजेंट कहा जाता है। एक तेलिया बुद्ध होंगी है, तेल का छिट्टा तुम खुदे उपर या किसी छप्पड़ से सीटते हो, वह तिरवा सारे पानी से फैल जाएगा। यानी इस तेलिया बुद्ध एक्स्ट्रा इंटेलीजेंट कहने हैं, यानी बहुत तेज बुद्ध वाला बहुत तेज दिमाग वाला बच्चा होंगे यह कोई कोई हूं। स्वयं करके कह लगे अज मैं इसकी बुद्ध परख लवांगा, कल थानू दस देंगा कि जितनी मेरे पास विद्या कितनी देर में ग्रहण कर लेगा। फिर बहुत अच्छा मिष्ठान वगैरह मिठाई वगैरह वंड के चले गए, दाखिल हो गए। गुरु नानक जी ने जो कुछ पढ़ाते हैं पाशाह जी उन्होंने पहले बड़े पढ़ाए, शक्ति की सी जो तुरों से सारिया शक्तियां लेके आए सन, उन्होंने की लोड़ सी पढ़न पढ़ाने की, एक मर्यादा पूरी करनी होंगी होंगी है। यूं करके इस तरीके से पहले उन्होंने पढ़े पढ़ाए हैं, बहुत हैरान हुआ भी यहोजा विचित्र बुद्ध हुआ बच्चा तो मेरे पास कोई भी नहीं आया। उस्तादा बड़ी खुशी होंगी है जेकर अच्छी बुद्ध वाले एक्स्ट्रा इंटेलीजेंट या इंटेलीजेंट बच्चे उन्होंने पास हो। स्वयं करके ये भी बड़ा खुश होया, सोचिए जितनी मेरे पास विद्या है जो दिनों में ही ग्रहण कर लैन भी जेडे बच्चे साल नहीं ग्रहण कर सकते, क्यों खुशी हुई। शाम के वक्त सारा साल दिन बच्चे पढ़ते होंगे, शाम वक्त छुट्टी होंगी खेलते कूदते मिट्टी खट्टा कपड़िया वीडियो लगिया होंगे, घर पहुंचे करते जो घर पहुंचे माता जी ने गोद बिठा के मूह पूंजे पूछण लगे बेटा जी दसो की कुछ पढ़िया। आप अपनी दोतली जबान न दसते है दुद्ध दद पिलाया है, इतने मेहता जी बहरों आए उन्होंने भी गोद बिठा के प्यार किया, दसो पुत्र जी की कुछ पढ़े, उन्होंने भी उसी तरह तो अपनी जबान न दसते। रात में प्रसाद पानी छका के दुद्ध दद पिला के सवेरे उठे स्नान वगैरह करवा के फिर नवीन नवे बस्त्र पहना दिते और दुद्ध दद पिला दिता, फिर तैयार कर दिता। अज फिर छिड़न वास्ते जाते हैं क्योंकि बच्चे खेलन की आदत होंगी है, गार्डियन या वालदेन कई कई दिन छिड़न वास्ते जाया करते होंगे सन, जो आदत बन जाती फिर आप ही बच्चे चले जाते सन। या इस तरीके से अज फिर छिड़न वास्ते जाते हैं, जाके गोपाल पाधे नगले पूछोंगे दसो पाधा जी कही बुद्ध देखी नानक दी। ये सुन के पाधा कह लगा मेहता जी की दसा, कही जी विचित्र बुद्ध वाला तो मेरे पास अज तक कोई बच्चा आया ही नहीं, ये तो मानो पहले ही बड़े पढ़ाए हैं। हाँ कहोगे चंगा जो जितनी की विद्या थोड़े पास है सारी इन दे देंगे, असि भी थोड़ी गामज गलती कोई सेवा कर देंगे, इतिहास कह के चले गए। स्वयं कले कले बच्चे बुला के छक दिता जाता से, अजकल कली कली क्लास कला कला सब्जेक्ट ऐसा उदो सिस्टम नहीं सी, तो कले कले बच्चे बुला के पासा सबक दिता सी। ਗੁਰੂ ਨਾਨਕ ਜੀ ਦੀ ਵਾਰੀ ਆਈ, ਕਹਿਣ ਲੱਗੇ ਸੁਣਾਓ ਕੱਲ ਵਾਲਾ ਸਬਕ, ਤਾਂ ਕਿ ਅੱਗੇ ਸਬਕ ਮਿਲੇ। ਪਰ ਅੱਜ ਆਪ ਚੌਂਕੜਾ ਲਗਾਈਆਂ ਬੈਠੇ ਜਿਵੇਂ ਸਮਾਧੀ ਸਮਾਧਿ ਕੁਛ ਬੈਠਾ ਹੁੰਦਾ ਹੈ, ਨੇਤਰਾਂ ਦੇ ਛੱਪਰ ਨੀਵੇਂ ਸਿੱਟੇ ਹਨ, ਚੁੱਪ ਚਾਪ ਬੈਠੇ ਹਨ। ਕਹਿੰਦੇ ਦੇਖੋ ਕੱਲ ਕੈਸਾ ਅੱਛਾ ਪੜਿਆ, ਸੁਣਾਓ ਕੱਲ ਵਾਲਾ ਸਬਕ, ਤਾਂ ਕਿ ਆਪ ਨੂੰ ਅੱਗੇ ਸਬਕ ਮਿਲੇ। ਨਹੀਂ ਬੋਲਦੇ। ਤੀਜੀ ਦਫ਼ਾ ਥੋੜ੍ਹਾ ਜਿਹਾ ਸਖ਼ਤੀ ਨਾਲ ਕਹਿਣ ਲੱਗੇ, ਜਿਹੜੇ ਬੱਚੇ ਨਹੀਂ ਪੜ੍ਹਦੇ ਉਹਨਾਂ 'ਤੇ ਸਖ਼ਤੀ ਕੀਤੀ ਜਾਂਦੀ ਹੈ। ਕੱਲ ਕੈਸਾ ਅੱਛਾ ਪੜਿਆ ਸੋ ਸੁਣਾਓ, ਤਾਂ ਕਿ ਅੱਗੇ ਵਾਸਤੇ ਆਪ ਨੂੰ ਸਬਕ ਮਿਲੇ। ਪੁੱਛਣ ਲੱਗੇ, ਪੜ੍ਹਦਾ ਜੀ ਤੁਸੀਂ ਮੈਨੂੰ ਕੀ ਪੜ੍ਹਾਉਣਾ ਚਾਹੁੰਦੇ ਹੋ? ਪੜ੍ਹਦਾ ਕਹਿੰਦਾ ਦੇਖੋ ਨਾ, ਤੁਹਾਡਾ ਪੁਸਤਕਾਂ ਤੋਂ ਪਟਵਾਰ ਦਾ ਕੰਮ ਚੱਲਿਆ ਆ ਰਿਹਾ ਹੈ, ਜਿਹਦੇ ਵਿੱਚ ਗਿਣਤੀ ਮਿਣਤੀ ਹਿਸਾਬ ਕਿਤਾਬ ਦੀ ਬੜੀ ਭਾਰੀ ਲੋੜ ਪੈਂਦੀ ਹੈ। ਮੇਰੇ ਪਾਸ ਜਿਹੜੀ ਵਿੱਦਿਆ ਹੈ, ਕੱਚੀ ਵਿੱਦਿਆ, ਇਸ ਨੂੰ ਲੜੇ ਕਹਿੰਦੇ ਹਨ, ਇਹ ਵੀ ਹਿਸਾਬ ਕਿਤਾਬ ਗਿਣਤੀ ਮਿਣਤੀ ਬੜੀ ਜਲਦੀ ਪ੍ਰਾਪਤ ਹੁੰਦੀ ਹੈ, ਆਪ ਦੀ ਇਹ ਬੜੀ ਸਹਾਇਤਾ ਕਰੇਗੀ ਜ਼ਿੰਦਗੀ ਦੇ ਵਿੱਚ, ਕਿਉਂਕਿ ਆਪ ਦਾ ਕੰਮ ਨਹੀਂ ਹੋ। ਇਹ ਸੁਣ ਕੇ ਗੁਰੂ ਜੀ ਕਹਿਣਾ, ਪੜ੍ਹਦਾ ਜੀ ਇਉਂ ਦੱਸੋ ਜ਼ਰਾ, ਜਿਸ ਵਕਤ ਇਹ ਜੀਵ ਨੂੰ ਇੱਥੋਂ ਲੈ ਜਾਣਗੇ ਫੜ ਕੇ ਆਏ, ਅਸਥੂਲ ਸਰੀਰ ਇੱਥੇ ਰਹਿ ਜਾਏਗਾ, ਸੂਖਸ਼ਮ ਸਰੀਰ ਦੇ ਸਹਿਤ ਜੀਵ ਨੂੰ ਜੰਦੂਤ ਪਕੜ ਕੇ ਲੈ ਜਾਣਗੇ ਧਰਮ ਰਾਜਾ ਦੇ ਪੇਸ਼ ਕਰਨਗੇ, ਕਿ ਉਦੋਂ ਵੀ ਇਸ ਤੁਹਾਡੀ ਵਿੱਦਿਆ ਨੇ ਪੜ੍ਹਾਈ ਨੇ ਕੁਛ ਮਦਦ ਕਰਨੀ ਕਿ ਨਹੀਂ ਕਰਨੀ, ਉਹਨੂੰ ਦੱਸੋ ਜ਼ਰਾ। ਇਹ ਗੱਲ ਸੁਣ ਕੇ ਪੜ੍ਹਦਾ ਬੜਾ ਹੈਰਾਨ ਹੋਇਆ, ਇੱਕ ਛੋਟੇ ਜਿਹੇ 6-7 ਸਾਲ ਦੇ ਬੱਚੇ ਤੋਂ ਇਹੋ ਜਿਹੀਆਂ ਗੱਲਾਂ ਸਿਆਣਾ ਆਦਮੀ ਸੁਣ ਕੇ ਹੈਰਾਨ ਨਾ ਹੋਵੇ ਤਾਂ ਗੁਰਤੀ ਹੋਵੇ। ਬੜਾ ਹੈਰਾਨ ਪਰੇਸ਼ਾਨ ਹੋਇਆ, ਕਦੇ ਚਿਹਰੇ ਵੱਲ ਤੱਕਦਾ ਹੈ, ਕਦੇ ਆਪਦੇ ਸਰੀਰ ਵੱਲ ਤੱਕਦਾ ਹੈ। ਸੋ ਇਹੋ ਜਿਹੇ ਬਚਨ ਅਖੀਰ ਪਹਿਲਾਂ ਸੁਣੀਆਂ ਸੀ ਕਾਜ਼ੀ ਦੀ ਬਾਬਤ, ਹੋਰ ਐਬਲਾਰ ਦੀ ਬਾਬਤ, ਕਈ ਕੋਈ ਜਿਹੜੇ ਕੀਤੇ, ਖੇਤੀ ਹਰੀ ਭਰੀ ਕੀਤੀ, ਸਪਨੇ ਸਾਇਆ ਕੀਤੀ ਸੀ, ਇਤਿਹਾਸ ਉਹ ਸਾਹਮਣੇ ਆਈਆਂ ਸਾਰੀਆਂ ਗੱਲਾਂ, ਸੋਚਿਆ ਵੀ ਜਿਹੜੇ ਉਹ ਗੱਲਾਂ ਹੋਈਆਂ ਹਨ ਠੀਕ ਹੋਈਆਂ, ਮੇਰੇ ਨਾਲ ਕੁਛ ਇਹੋ ਜਿਹੀ ਵਾਪਰਦੀ ਦਿੰਦੀ ਹੈ। ਅਖੀਰ ਸ਼ਰਧਾ ਦੇ ਘਰ ਵਿੱਚ ਆਇਆ, ਪਤਾ ਕਹਿਣ ਲੱਗਾ ਦੋਨਾਂ ਦੇ ਜੋੜ ਸੀ ਕਿ ਅੱਗੇ ਵੀ ਕੁਛ ਹੈ, ਅੱਗੇ ਕੋਈ ਹਿਸਾਬ ਤਾਂ ਮੰਗਣ ਵਾਲਾ ਹੈ। ਗੁਰੂ ਜੀ ਕਹਿੰਦੇ ਹਾਂ ਜੇ ਖੁਬਨ ਦੱਸਾਂ, ਹਾਂ ਕਹਿੰਦੇ ਕਿਰਪਾ ਕਰਕੇ ਦੱਸੋ। ਇਉਂ ਗੁਰੂ ਜੀ ਉਸ ਮੌਕੇ ਉਸ ਨੂੰ ਸਿੱਖਿਆ ਦਿੰਦੇ, thank you. ਸਤੇਕ ਬੋਲਣ ਮਿੱਠੇ ਅਸ਼ਟ ਉਦੋਤ ਪਿਆਵਤ ਚੱਲੇ ਯੂੰ ਯੂੰ ਉਹਦੀ ਵਿਹਾਣੀ ਆ ਪਾਪ ਕਰੇਂਦੜ ਸਤਰ ਮੁੱਠੇ ਅਜ਼ਰਾ ਈਲ ਫੜੇ ਫੜ ਪੁੱਠੇ ਦੋਜਖ ਪਾਏ ਸਿਰਜਣ ਹਾਰੇ ਬੇਖਾ ਮੰਗੇ ਪਾਣੀ ਧਰਮ ਰਾਜਾ ਨੂੰ ਜੋ ਪਰਮੇਸ਼ਰ ਨੇ ਨਿਆਂ ਤੇ ਬਿਠਾਇਆ ਇੱਥੇ ਬਾਣੀ ਕਥਨ ਕੀਤਾ ਹੈ ਹਾਂ ਉਹ ਲੋਕ ਜਿਹੜੇ ਪਾਪ ਕਰਦੇ ਨੇ ਉਹਨਾਂ ਤੇ ਕੁੱਟ ਪੈਂਦੀ ਹੈ ਅੱਗੇ ਸਜਾਵਾਂ ਮਿਲਦੀਆਂ ਹਨ ਤੇ ਧਰਮ ਰਾਜਾ ਉਹਨਾਂ ਤੋਂ ਸਾਫ਼ ਮੰਗਦਾ ਹੈ ਇਉਂ ਗੁਰੂ ਜੀ ਕਹਿੰਦੇ ਸਾਫ਼ ਕਰਦਾ ਜੀ ਮੰਗਿਆ ਹੈ ਕਿ ਕੋਈ ਮੈਜਿਸਟ੍ਰੇਟ ਆਪਣੇ ਡਰਾਇੰਗ ਰੂਮ ਵਿੱਚ ਬੈਠਾ ਹੈ ਬਾਹਰਲੇ ਦਰਵਾਜ਼ੇ ਸਾਰੇ ਲੌਕ ਹੋਏ ਹੋਏ ਹਨ ਆਰਾਮ ਖੁਸ਼ੀ ਤੇ ਬੈਠਾ ਅਖਬਾਰ ਪੜ੍ਹਦਾ ਹੈ ਪਰ ਸੀ ਉਹ ਨਾਸਤਕ ਬਹੁਤ ਰਿਸ਼ਵਤਖੋਰ ਰੱਬ ਨੂੰ ਨਾ ਮੰਨਣ ਵਾਲਾ ਪਸਾਬ ਕਿਤਾਬ ਨੂੰ ਨਾ ਮੰਨਣ ਵਾਲਾ ਚੰਗੇ ਮਾੜੇ ਨੂੰ ਇੱਕੋ ਸਮਝਣ ਵਾਲਾ ਇਹੋ ਜਿਹਾ ਬੰਦਾ ਸਿਰਫ ਮਾਇਆ ਦਾ ਹੀ ਬੰਦਾ ਸੀ ਮਾਇਆ ਨਾਲ ਉਸਦਾ ਪਿਆਰ ਹੋ ਕਿਸੇ ਨਾ ਉਹਦਾ ਰਸੂਖ ਹੀ ਨਹੀਂ ਸੀ ਕਿਉਂ ਮਾਨਵ ਦੀ ਜ਼ਿੰਦਗੀ ਮਾਇਆ ਹੀ ਸੀ ਕਿਉਂ ਇਹੋ ਜਿਹਾ ਮੈਜਿਸਟ੍ਰੇਟ ਅਖਬਾਰ ਪੜ੍ਹ ਰਿਹਾ ਹੈ ਤਨਚੇਤ ਦੀ ਬੜੀ ਰੋਸ਼ਨੀ ਹੋਈ ਇਤਨੀ ਜ਼ਿਆਦਾ ਰੋਸ਼ਨੀ ਹੋਈ ਉਹਦੀਆਂ ਅੱਖਾਂ ਅਖਬਾਰ ਤੋਂ ਉੱਠੀਆਂ ਸਾਹਮਣੇ ਗਈਆਂ ਕੀ ਦੇਖਿਆ ਇੱਕ ਰੂਹ ਖੜੀ ਉਹਨੂੰ ਪੁੱਛਣ ਲੱਗਾ ਆਪ ਕੌਣ ਹੋ ਕਿਧਰ ਸੇ ਆ ਗਏ ਕਮਰੇ ਕੇ ਤਮਾਮ ਦਰਵਾਜ਼ੇ ਅੰਦਰ ਸੇ ਬੰਦ ਹੈ ਆਪ ਕਹਿਣਾ ਆਨਾ ਕੈਸੇ ਹੋ ਐਸਾ ਪੁੱਛਿਆ ਉਸਨੇ ਉਹ ਰੂਹ ਕਹਿਣ ਲੱਗੀ ਮੈਨੂੰ ਇਹੋ ਜਿਹੇ ਕਿਤਨੀ ਛਟਕਣੀਆਂ ਜਾਂ ਹੋਰ ਕੀ ਜਿੱਥੇ ਹਵਾ ਵੀ ਨਹੀਂ ਜਾ ਸਕਦੀ ਉਹ ਵੀ ਮੈਨੂੰ ਰੋਕਣ ਨੂੰ ਸਮਰੱਥ ਨਹੀਂ ਉੱਥੇ ਵੀ ਮੈਂ ਪਹੁੰਚ ਸਕਦਾ ਹਾਂ ਇਹ ਕਹਿਣ ਲੱਗੇ ਫਿਰ ਆਪ ਕੌਣ ਹੋ ਅੱਗੇ ਤਾਂ ਆਪਦੇ ਕਦੇ ਦਰਸ਼ਨ ਨਹੀਂ ਹੋਏ ਕਹਿੰਦਾ ਮੈਂ ਆਪਦਾ ਸਿਆਈਦੀ ਹਾਂ ਆਪਦਾ ਖੁਫੀਆ ਹਾਂ ਇਹ ਸੁਣ ਕੇ ਮੈਜਿਸਟ੍ਰੇਟ ਬੜਾ ਹੈਰਾਨ ਹੋਇਆ ਕਹਿਣ ਲੱਗਿਆ ਖੁਫੀਆ ਸਿਆਈਦੀ ਕੀ ਉਹ ਰੂਹ ਕਹਿੰਦੀ ਹੈ ਜਿਸ ਦਿਨ ਤੋਂ ਜਨਮ ਹੁੰਦਾ ਬੰਦਾ ਉਸਦੇ ਨਾਲ ਇੱਕੋ ਦਾ ਸਿਆਈਡੀ ਭੇਜਿਆ ਜਾਂਦਾ ਇਹ ਪਰਮੇਸ਼ਰ ਦੀ ਨੇਤ ਐਸੀ ਹੀ ਹੈ ਪਰਮੇਸ਼ਰ ਨੇ ਕਰੋੜਾਂ ਬ੍ਰਹਮੰਡ ਰਚੇ ਵੈਸੇ ਤਾਂ ਇੱਕ ਇੱਕ ਬ੍ਰਹਮੰਡ ਇੱਕ ਇੱਕ ਸ਼ਿਵ ਬ੍ਰਹਮਾ ਵਿਸ਼ਨੂੰ ਇੱਕ ਇੱਕ ਧਰਮ ਰਾਜਾ ਕੁਮੇਰ ਇੰਦਰ ਇਸੀ ਤਰ੍ਹਾਂ ਇਹੋ ਜਿਹੇ ਦੇਵਤੇ ਬਣਾਏ ਹਨ ਆਪਣੇ ਆਪਣੇ ਕੰਮ ਕਰਨ ਵਾਲੇ ਬ੍ਰਹਮਾ ਉਤਪਤੀ ਕਰਨ 'ਤੇ ਲਗਾਤਾਰ ਵਿਸ਼ਨੂੰ ਪਾਲਣਾ ਅਤੇ ਸ਼ਿਵ ਸੰਘਾਰ ਅਤੇ ਕਰੋੜਾਂ ਬ੍ਰਹਮੰਡਾਂ ਦੇ ਕਰੋੜਾਂ ਹੀ ਇਹੋ ਜਿਹੇ ਹਨ ਸਿੰਘ ਪਰਮੇਸ਼ਰ ਨੇ ਜਦ ਤੇ ਸਿਸ਼ਟੀ ਜੀ ਲਕਸ਼ ਦਾ ਸੀ ਜੋਨ ਹੈ ਸਾਰੀਆਂ ਜੋਨੀਆਂ ਦਾ ਬਾਦਸ਼ਾਹ ਮਨੁੱਖ ਇਨਸਾਨ ਹੈ ਇਸ ਇਨਸਾਨ ਨੂੰ ਤਮਾਮ ਜੋਨੀਆਂ ਦਾ ਬਾਦਸ਼ਾਹ ਕਥਨ ਕੀਤਾ ਇਸ ਧਰਤੀ ਪਰ ਤੇਰੀ ਸਿਕਦਾਰੀ ਅਵਰ ਜੋਨ ਤੇਰੀ ਪਨਿਹਾਰੀ ਲੱਖ ਚੁਰਾਸੀ ਜੋਨ ਸਵਾਈ ਮਾਨਸ ਕੋ ਪ੍ਰਤੀ ਵੜੇ ਆਈ ਲੱਖ ਚੁਰਾਸੀ ਜੋਨ ਵਿੱਚ ਉੱਤਮ ਜਨਮ ਮਾਨਸ ਦੇ ਹੀ ਆਦ ਕਥਨ ਕੀਤਾ ਯਾਨੇ ਪ੍ਰਭੂ ਪ੍ਰਾਪਤੀ ਵਾਸਤੇ ਇੱਕ ਮਾਨਸ ਦੇ ਰੂਪੀ ਦਰਵਾਜ਼ਾ ਹੀ ਖੁੱਲ੍ਹਾ ਬਾਕੀ ਦੇ ਤਮਾਮ ਗੇਟ ਬੰਦ ਹਨ ਇਉਂ ਉਹ ਰੂਹ ਕਹਿਣ ਲੱਗੀ ਪਰਮੇਸ਼ਰ ਨੇ ਮਨੁੱਖ ਦੇ ਨਾਲ ਇੱਕੋ ਦਾ ਸੀਆਈਡੀ ਉਦੋਂ ਤੋਂ ਹੀ ਭੇਜਿਆ ਹੋਇਆ ਜਦ ਤੇ ਇਸਦਾ ਜਨਮ ਹੋ ਜਾਂਦਾ ਹੈ ਅਖੀਰ ਤੱਕ ਨਾਲ ਰਹਿੰਦਾ ਹੈ ਜਿਸ ਵਕਤ ਇਸਦਾ ਮ੍ਰਿਤੂ ਹੁੰਦਾ ਹੈ ਉਹ ਇਸਦੇ ਜੇ ਇਹਨੇ ਸ਼ੁਭ ਜਾਂ ਅਸ਼ੁਭ ਕਰਮ ਕੀਤੇ ਹੁੰਦੇ ਹਨ ਦੋ ਕਾਪੀਆਂ ਹਰੇਕ ਸੀਆਈਡੀ ਪਾਸ ਹੁੰਦੀਆਂ ਹਨ ਕੁਝ ਆਦੇ ਮੇਰੇ ਪਾਸ ਦੋ ਕਾਪੀ ਨੇ ਪਿਛਿਆ ਹੈ ਇੱਕ ਸਫੈਦ ਸਫੈਦ ਕਾਪੀ ਵਿੱਚ ਚੰਗੇ ਕਰਮ ਲਿਖੇ ਜਾਂਦੀਆਂ ਹਨ ਸਿਆਹ ਦੇ ਵਿੱਚ ਬੁਰੇ ਲਿਖੇ ਜਾਂਦੇ ਹਨ ਇਹ ਦੋਨੋਂ ਕਾਪੀਆਂ ਧਰਮ ਰਾਜੇ ਦੇ ਅੱਗੇ ਰੱਖ ਦਿੱਤੀਆਂ ਜਾਣਗੀਆਂ ਅੱਗੇ ਵੀ ਉੱਥੇ ਹਿਸਾਬ ਕਿਤਾਬ ਜਮ੍ਹਾਂ ਹੁੰਦਾ ਰਹਿੰਦਾ ਹੈ ਇਹ ਸਾਹਮਣੇ ਮੁਲਜ਼ਮ ਬਣਿਆ ਖੜਾ ਹੁੰਦਾ ਹੈ ਉਸ ਮੌਕੇ ਇਹ ਤਾਂ ਹਿਸਾਬ ਪਛੀਨਾ ਹੁੰਦਾ ਹੈ ਜਿਹੜੇ ਬੁਰੇ ਕਰਮ ਉਹਦਾ ਫਲ ਦੁੱਖ ਚੰਗੇ ਉਹਦਾ ਫਲ ਸੁੱਖ ਇਸ ਤਰੀਕੇ ਫਿਰ ਇਹੋ ਜਿਹਾ ਸਿਸਟਮ ਬਣਿਆ ਪਰਮੇਸ਼ਰ ਨੇ ਆਪਣੀ ਮਰਿਆਦਾ ਕਾਇਮ ਰੱਖੀ ਹੈ ਜਿਵੇਂ ਦੁਨਿਆਵੀ ਹਕੂਮਤਾਂ ਇਹ ਵੀ ਸੀਆਈਡੀ ਰੱਖਦੀਆਂ ਸੀਆਈਡੀ ਰਾਹੀਂ ਬੜੇ ਬੜੇ ਕੰਮ ਕਰਦੀਆਂ ਅਗਰ ਐਸਾ ਨਾ ਕਰਨ ਇਹਦਾ ਕੰਮ ਹੀ ਨਾ ਚੱਲੇ ਪਰਮੇਸ਼ਰ ਦੀ ਬਹੁਤ ਹੀ ਵੱਡੀ ਸ੍ਰਿਸ਼ਟੀ ਕਰੋੜ ਬ੍ਰਹਮੰਡ ਹਨ
ਉਹਨਾਂ ਨੂੰ ਉਹ ਵੀ ਐਸਾ ਹੀ ਕਰ ਰਿਹਾ ਹੈ, ਬਲਕਿ ਉਹਦੀ ਨਕਲੇ ਸਾਰੇ ਕਰ ਰਹੇ ਹਨ। ਇਉਂ ਇਹ ਗੱਲ ਸੁਣ ਕੇ ਜਦੋਂ ਦੋ ਕਾਪੀਆਂ ਨੇ ਦੇਖੀਆਂ ਸਿਆਹ ਅਤੇ ਸਫੈਦ, ਨੂੰ ਪੁੱਛਣ ਲੱਗਾ, ਅਗਰ ਐਸੀ ਹੀ ਗੱਲ ਹੈ ਇਉਂ ਦੱਸੋ, ਮੇਰੀ ਸਿਆਹ ਔਰ ਸਫੈਦ ਕਾਪੀ ਜਿਹੜੀ ਤੁਸੀਂ ਕਹਿੰਦੇ ਹੋ, ਸਫੈਦ ਵਿੱਚ ਚੰਗੇ ਕੰਮ ਔਰ ਸਿਆਹ ਵਿੱਚ ਮਾੜੇ ਕੰਮ ਲਿਖੇ ਜਾਂਦੇ ਹਨ, ਕਿਰਪਾ ਕਰਕੇ ਦੱਸੋ ਜ਼ਰਾ, ਵੀ ਸਫੈਦ ਕਾਪੀ ਖੋਲੋ, ਮੈਂ ਕਿੰਨੇ ਚੰਗੇ ਕੰਮ ਕੀਤੇ ਨੇ ਅੱਜ ਤੱਕ। ਉਹਨੇ ਸਫੈਦ ਕਾਪੀ ਖੋਲ ਕੇ ਦੱਸੀ, ਕਹਿਣ ਲੱਗਾ, ਅੱਜ ਤੱਕ ਆਪਣੇ ਸਿਰਫ 5 ਚੰਗੇ ਕੰਮ ਕੀਤੇ ਹਨ, ਉਹ ਵੀ ਲੋਕ ਦਿਖਾਵੇ ਵਾਸਤੇ, ਪਰਮੇਸ਼ਰ ਦੀ ਪ੍ਰਸੰਨਤਾ ਵਾਸਤੇ ਨਹੀਂ ਕੀਤੇ ਹਨ। ਉਹਨੇ ਸੋਚਿਆ, ਵਾਕਈ ਮੈਂ ਇਹੋ ਜਿਹੇ ਕੁਛ ਕੀਤਾ, ਮੇਰੇ ਪਾਸ ਉਹਨਾਂ ਦਾ ਸਰਮਾਇਆ ਇਤਨਾ ਹੀ ਹੈ। ਫਿਰ ਕਹਿਣ ਲੱਗਾ, ਸਿਆਹ ਕਾਪੀ ਖੋਲ ਕੇ ਦੱਸੋ, ਮੈਂ ਬੁਰੇ ਕੰਮ ਕੀਤੇ ਕਿੰਨੇ ਕੀਤੇ ਹਨ। ਸਾਧ ਸਿੰਘ, ਨਾਸਤਿਕ ਬੰਦੇ ਤੋਂ ਚੰਗੇ ਕਰਮਾਂ ਦੀ ਆਸ ਹੀ ਕੈਸੇ ਹੋ ਸਕਦੀ ਹੈ? ਹੋਈ ਨਹੀਂ ਸਕਦੀ। ਇਸ ਕਰਕੇ ਸਾਰੇ ਪਾਪਾਂ ਦੀ ਮਾਂ ਮੰਨਿਆ ਹੈ ਨਾਸਤਿਕ ਪ੍ਰਾਪਤੀ ਨੂੰ। ਇਹ ਨਾਸਤਿਕ ਬੰਦਾ ਸੀ ਜਿਹਦਾ ਸਿਆਹ ਕਾਪੀ ਖੋਲ ਕੇ ਉਹ ਰੂਹ ਸੁਣਾਉਣ ਲੱਗੀ, ਕਹਿਣ ਲੱਗੀ, ਸਿਆਹ ਕਾਪੀ ਦੇ ਵਿੱਚ ਆਪਦੇ 1150 ਬੁਰਾ ਕਰਮ ਹੈ। ਵਾਕਈ ਉਹਨੇ ਬੁਰੇ ਕੰਮ ਕੀਤੇ ਸੀ, ਬੁਰਾਈ ਹੀ ਕੀਤੀ ਸੀ, ਇਹੀ ਸਰਮਾਇਆ ਇਕੱਠਾ ਕੀਤਾ ਸੀ। ਕਹਿਣ ਲੱਗੇ, ਦੇਖੋ ਇਹ ਸਿਆਹ ਕਪੇ ਕਾਪੀ ਹੈ ਜਿਹੜੀ, ਇਹਨਾਂ ਦਾ ਫਲ ਦੁੱਖ ਹੈ, ਸਫੈਦ ਵਾਲਿਆਂ ਦਾ ਫਲ ਸੁੱਖ ਹੈ। ਜਦੋਂ ਆਪ ਨੂੰ ਇੱਥੇ ਲਿਜਾਇਆ ਜਾਏਗਾ, ਧਰਮ ਦਾ ਜਿਹੜੇ ਪੇਸ਼ ਕੀਤਾ ਜਾਏਗਾ, ਇਹ 5 ਕੈਂਸਲ ਹੋ ਜਾਣਗੇ, 1145 ਰਹਿ ਜਾਣਗੇ। ਇਹਦਾ ਫਲ ਆਪ ਨੂੰ ਦੁਖੀ ਦੁੱਖੋ ਮਰਕਾਂ ਵਿੱਚ ਛਿਟਿਆ ਜਾਏਗਾ। ਇਹ ਗੱਲ ਜਦੋਂ ਕਹੀ ਕਿ ਬੜਾ ਹੈਰਾਨ ਹੋ ਗਿਆ, ਵੀ ਉਹ ਮੈਂ ਤਾਂ ਮੰਨਦਾ ਸੀ ਰੱਬ ਕੋਈ ਨੀ, ਮੈਂ ਮੰਨਦਾ ਸੀ ਹਿਸਾਬ ਕਿਤਾਬ ਕੋਈ ਨੀ, ਤੇ ਗੱਲ ਹੀ ਕੁਛ ਹੋਰ ਨਿਕਲੀ। ਜਿਹੜੀ ਗੱਲ ਦੱਸੀ, ਮੇਰੇ ਕਰਮ ਠੀਕ ਦੱਸੇ ਇਸਨੇ, ਇਉਂ ਕਰਕੇ ਵਿਸ਼ਵਾਸ ਉਸਨੂੰ ਪੂਰਾ ਆਇਆ। ਹੁਣ ਸੋਚਦਾ ਵੀ ਮੈਂ ਬੜੀ ਗਲਤੀ ਕੀਤੀ, ਅੱਜ ਤੱਕ ਬਹੁਤ ਭੁੱਲ ਵਿੱਚ ਰਿਹਾ, ਹੁਣ ਅੰਦਰ ਹੀ ਅੰਦਰ ਇਹ ਸੋਚਦਾ, ਮੈਂ ਅੱਗੇ ਵਾਸਤੇ ਜਿਤਨੀ ਮੇਰੀ ਬਕਾਇਆ ਜ਼ਿੰਦਗੀ ਰਹਿੰਦੀ ਹੈ, ਉਸਦੇ ਵਿੱਚ ਮੈਂ ਸਿਆਹ ਕਾਪੀ ਵਿੱਚ ਇੱਕ ਵੀ ਨਾਵਾਂ ਨਹੀਂ ਦਰਜ ਹੋਣ ਦਿਆਂਗਾ, ਸਫੈਦ ਕਾਪੀ ਭਰ ਕੇ ਜਾਵਾਂਗਾ। ਇਹੋ ਜਿਹੇ ਜਦੋਂ ਖਿਆਲ ਉਹਦੇ ਅੰਦਰ ਚੱਕਰ ਮਾਰਨ ਲੱਗੇ, ਉਹ ਰੂਹ ਦੀ ਕਲਮ ਬੜੀ ਤੇਜ਼ੀ ਨਾਲ ਜਮੀ ਸਫੈਦ ਕਾਪੀ ਦੇ, ਪੁੱਛਣਗਾ, ਆਪ ਕੀ ਲਿਖਦੇ ਹੋ? ਕਹਿੰਦੇ, ਮੈਂ ਲਿਖਣੇ ਦਾ ਖਿਆਲ ਬਦਲ ਲਿਆ ਹੈ, ਨਾਸ਼ਤਕਾ ਤੋਂ ਆਸ਼ਤਕਾ ਬੁਲਾ ਰਿਹਾ। ਇਹ ਆਪਣੇ ਚਿੱਤ ਵਿੱਚ ਇਰਾਦਾ ਕਰਦਾ, ਪੱਕਾ ਇਰਾਦਾ ਕਰਦਾ, ਮੈਂ ਸਫੈਦ ਕਾਪੀ ਭਰ ਕੇ ਜਾਵਾਂਗਾ, ਸਿਆਹ ਕਾਪੀ ਵਿੱਚ ਇੱਕ ਵੀ ਯਾਨੀ ਬੁਰਾ ਕਰਮ ਨਹੀਂ ਕਰਾਂਗਾ। ਇਹ ਇੰਨਾ ਕਹਿ ਕੇ ਉਹਦਾ ਅਲੋਪ ਹੋ ਗਿਆ, ਜਿਹੜਾ ਰੂਹ ਸੀ ਇਹ ਮੈਜਿਸਟ੍ਰੇਟ ਆਪਣੀ ਜ਼ਿੰਦਗੀ ਬਦਲ ਗਈ। ਹੁਣ ਗੁਰੂ ਜੀ ਪਾਧੇ ਨੂੰ ਕਹਿੰਦੇ, ਪਾਧਾ ਜੀ, ਜੇ ਹਿਸਾਬ ਕਿਤਾਬ ਤਾਂ ਜ਼ਰੂਰ ਮੰਗੀਦਾ ਹੈ। ਹਾਂ, ਫਿਰ ਪਾਧਾ ਕਹਿਣ ਲੱਗੇ, ਮਦਦ ਕਿਸਨੇ ਕਰਨੀ ਹੈ? ਉੱਥੇ ਗੁਰੂ ਜੀ ਨੇ ਇੱਕ ਸ਼ਬਦ ਐਸਾ ਉਚਾਰਨ ਕੀਤਾ ਵੀ ਪਰਮੇਸ਼ਵਰ ਦੇ ਭਜਨ ਨੇ ਹੀ ਅੱਗੇ ਇਸ ਦੀ ਮਦਦ ਕਰਨੀ ਹੈ। ਲਿਖਣਾ ਤੂੰ ਜਾਣ ਲੈ ਇਹੋ ਜਿਹਾ ਕਾਲ ਮੋਏ ਪਛਮਾ ਸ਼ਿਕਰ ਮਤ ਕਾਗ ਕਰ ਸ਼ਾ ਕਲਮ ਭਾਉ ਕਰ ਚਿਤ ਲਿਖਾਰੀ ਗੁਰ ਪੁਛ ਲਿਖ ਵਿਚਾਰ ਲਿਖਣਾ ਸ਼ਾਲਾ ਹੈ ਲਿਖ ਲਿਖ ਅੰਤ ਨਾ ਪਾਰਾ ਵਾਰ ਬਾਬਾ ਇਹ ਲੇਖਾ ਲਿਖ ਜਾਣ ਜਿੱਥੇ ਲੇਖਾ ਮੰਗੀਏ ਤਿੱਥੇ ਹੋਏ ਸੱਚਾ ਨਿਸ਼ਾਨ ਯਾਨੀ ਜਾਲ ਮੋਹ ਕੀ ਆਖਰੀ ਗੁਣ ਜਿਤਨੇ ਹਨ ਇਹਨਾਂ ਨੂੰ ਫੂਕ ਕੇ ਸਿਆਹੀ ਬਣਾ ਸ੍ਰੇਸ਼ਟ ਮਤ ਜਿਹੜੀ ਹੈ ਇਹਨੂੰ ਕਾਗਜ਼ ਬਣਾ ਕਲਮ ਖਾਓ ਵਾਹਿਗੁਰੂ ਦਾ ਪ੍ਰੇਮ ਇਹਨੂੰ ਕਲਮ ਬਣਾ ਚਿੱਤ ਨੂੰ ਲਿਖਾਰੀ ਬਣਾ ਗੁਰਪੁਛ ਲਿਖ ਵਿਚਾਰ ਗੁਰੂ ਨੂੰ ਪੁੱਛ ਕੇ ਲਿਖਣਾ ਕਰ ਸਤ ਸਤੀ ਵਿਚਾਰ ਕਰ ਲਿਖਣਾ ਸਾਲਾ ਵਾਹਿਗੁਰੂ ਅੰਤਰਯਾਮੀ ਦਾ ਸਿਮਰਨ ਭਜਨ ਕਰ ਸੁਖ ਸ਼ਲਾਗਾ ਕਿ ਉਸਦਾ ਹਰੀ ਕੀਰਤਨ ਕਿਹਾ ਜਾ ਵਾਹਿਗੁਰੂ ਹੈ ਜਿਸਦਾ ਅੰਤ ਪਾਰਾ ਵਾਰ ਅੱਜ ਤੱਕ ਕਿਸੇ ਨੇ ਪਾਇਆ ਹੀ ਨਹੀਂ ਬਾਬਾ ਇਹ ਲੇਖਾ ਲਿਖ ਜਾਣ ਇਹੋ ਜਿਹਾ ਲੇਖਾ ਯਾਨੀ ਵਾਹਿਗੁਰੂ ਦਾ ਭਜਨ ਕਰ ਉਸਦਾ ਯਸ਼ ਕਰ ਕੀਰਤਨ ਕਰ ਇਹੋ ਜਿਹਾ ਲੇਖਾ ਲਿਖ ਜਾਣ ਜਿੱਥੇ ਲੇਖਾ ਮੰਗੀਏ ਤਿੱਥੇ ਹੋਵੇ ਸੱਚਾ ਨਿਸ਼ਾਨ ਜਿੱਥੇ ਹਿਸਾਬ ਤਾਂ ਮੰਗੀ ਨਾ ਹੋਏਗਾ ਉੱਥੇ ਕਿਸਨੇ ਮਦਦ ਕਰਨੀ ਹੈ ਕਿਉਂ ਗੁਰੂ ਜੀ ਨੇ ਉਸ ਪਾਧੇ ਨੂੰ ਇਸ ਤਰੀਕੇ ਸਿਰ ਦੱਸਿਆ ਇਹੋ ਜਿਹੇ ਜਿਹੜੇ ਬਚਨ ਹਨ ਇਹਨਾਂ ਨੂੰ ਭਿਆਨਕ ਬਚਨ ਕਿਹਾ ਜਾਂਦਾ ਹੈ ਪਹਿਲੇ ਦਰਜੇ ਦੇ ਅਧਿਕਾਰੀਆਂ ਵਾਸਤੇ ਗੁਰੂ ਜੀ ਨੇ ਇਹੋ ਜਿਹੇ ਬਚਨ ਉਚਾਰਨ ਕਰਕੇ ਦੱਸੇ ਸਮੇਂ ਨੂੰ ਦੇਖੋ ਪਹਿਲੇ ਆਨੰਦ ਸਾਹਿਬ ਵਿੱਚ ਤਿੰਨ ਨਿਸ਼ਾ ਵਿੱਚ ਬੋਲਣਾ ਉਸ ਤੋਂ ਬਾਅਦ ਗੁਰੂ ਸੋਤਰ ਵਿੱਚ ਬਾਅਦ ਅਰਦਾਸ ਵਿੱਚ ਜੁੜਨਾ ਹੈ ਗੁਰਨਾਮਾ ਸੁਣਨਾ ਪ੍ਰਸ਼ਾਦ ਲੈ ਕੇ ਚਾਲੇ ਪਾਓ ਕੱਲ੍ਹ ਫਿਰ ਇੱਥੋਂ ਅਗਲਾ ਸਟੈਪ ਲਿਆ ਜਾਏਗਾ ਰਾਮ ਕਲੀ ਮਹਲਾ ਤੀਜਾ ਨੰਦ ਕੂੰਗਾ ਸਤਿਗੁਰ ਪ੍ਰਸ਼ਾਦ ਨੰਦ ਪਿਆ ਸੁਣ ਮੇਰੀ ਮਾਏ Thank you.
और ना